ओम शांति। आज सुंदेखा 25 जून 2025 दे बाबा दे साकार महावाक। बाबा बोले मिठे बच्चे, बाप तो हानु नवी दुनिया दे लई राजयोग सिखा रहे ने। ऐसली इस पुरानी दुनिया दा विनाश जरूर होना है। प्रश्न है, मनुखा विच केड़ी चंगी आदत पई हुई है लेकिन उसनु प्राप्ति नहीं हुंदी। मनुखा मिच केड़ी एक चंगी आदत पई हुई है लेकिन उस नाल प्राप्ति नहीं हुंदी। उत्तर विच बाबा ने दस्या, मनुखा नू भगवान नू याद करन दी जिमें आदत पई हुई है। जदो कोई गल हुंदी है कह दिंदी हे भगवान, सामने शिवलिंग आ जांदा है लेकिन पछान यथार्थ ना होने के कारण प्राप्ति नहीं हुंदी। फिर कह दिंदे सुख दुख सब ओही दिंदा है। तुसी बच्चे हुन एवें नहीं कहोगे, ओम शांति। बाप जिसनू रचता कहा जांदा, किसदा रचता? नवी दुनिया दा रचता। नवी दुनिया नू कहा जांदा स्वर्ग सुखताम। नाम कहंदे ने पर समझदे नहीं। श्री कृष्ण दे मंदिर नू भी सुखताम कहंदे ने। हुन ओ हो गया छोटा मंदिर। श्री कृष्ण ता विश्व दा मालिक सी। बेघर दे बाप नू जिवें हद दा मालिक बना दिंदे ने, श्री कृष्ण दे छोटे जे मंदिर नूं सुख धाम कहंदे ने। बुद्धि विच नहीं आंदा कि ओह तां विश्व दा मालिक सी, भारत विच ही रहण वाला सी। तुहानूं वी पहले कुछ पता नहीं सी, बाप नूं तां सब कुछ पता है। ओह सृष्टि दे आदमद अंत नूं जानदे ने। हुण तुसी बच्चे वी जानदे हो, दुनिया विच किसे नूं वी पता नहीं ब्रह्मा विष्णु शंकर कौन ने। शिव तां है उच्चे ते उच्चा भगवान। अच्छा, फिर प्रजापिता ब्रह्मा कित्थों आया? है ता मनुख ही। प्रजापिता ब्रह्मा जरूर एथे ही चाहिदा है ना, जिस नाल ब्राह्मण पैदा हुन। प्रजापिता माना ही मुख तो अडोप्ट करन वाला। तुसी हो मुख वंशावली। हुण तुसी जानदे हो किवें ब्रह्मा नू बाप ने अपना बना के मुख वंशावली बनाया है। एना विच प्रवेश भी किता, फिर कहा ए साडा बच्चा भी है। तुसी जानदे हो ब्रह्मा नाम किवें पिया, किवें पैदा होया? होर कोई नहीं जानदे, सिर्फ महिमा गांदे ने। परम पिता परमात्मा उच्चे ते उच्चा है, पर ए किसे दी बुद्धि विच नहीं आंदा कि ओ उच्चे ते उच्चा साडा बाप है। सिर्फ महिमा गांदे ने। ओ सब आत्मावां दा पिता है, ओ भी बिंदु है। उस भी सृष्टि दे आदमद अंत दा सारा ज्ञान है। ए नॉलेज तुहानू हुण मिलदी है, पहले जरा भी ज्ञान नहीं सी। मनुख सिर्फ कह दिंदे ब्रह्मा विष्णु शंकर, जानदे कुछ भी नहीं। ओना नू समझाना है। हुण तुसी समझदार बने हो, जानदे हो बाप ज्ञान दा सागर है, जो सानू ज्ञान सुनांदे ने पढ़ांदे ने। ए राजयुग है सतयुगी नवी दुनिया दे लई। जरूर पुरानी दुनिया दा विनाश होना चाहिदा है। उस दे लई महाभारत लड़ाई है। आधा कलप तो लैके तुसी भक्ति मार्ग दे शास्त्र पढ़दे आए हो। हुण बाप तो डायरेक्ट सुनदे हो। बाप कोई शास्त्र नहीं बैठ के सुनांदे। यज्ञ तप करना, शास्त्र आदि पढ़ना, ए सब भक्ति है। हुण भक्तां नूं भक्ति दा फल चाहिदा है, क्योंकि मेहनत करदे ने भगवान तो मिलन दे लई। पर ज्ञान तो है सदगति, ज्ञान भक्ति दोनों कठे चल ना सकन। हुन है ही भक्ति दा राज सब भगत ने। हर एक दे मुख तो ओ गॉडफादर जरूर निकलेगा। हुन तुसी बच्चे जानदे हो, बाप ने अपना परिचय दिता, मैं छोटा जा बिंदु हां, मैनू ज्ञान दा सागर कहंदे ने। मुझ बिंदु विच सारा ज्ञान भरिया होया है, आत्मा विच नॉलेज रहती है। हुण तुसी बच्चे समझदे हो, उन्हां नूं परम पिता परमात्मा कहा जांदा है। ओह है सुप्रीम सोल, अर्थात सब तो उच्चे ते उच्चा पतित पावन। बाप ही सुप्रीम है ना। मनुख हे भगवान कहणगे तां शिवलिंग याद आएगा। इह वी यथार्थ रीति नहीं, इक जिवें आदत पै गई है भगवान नूं याद करना है। भगवान ही सुख दुख देंदा है। हुण तुसी बच्चे एवें नहीं कहोगे, ਤੁਸੀਂ ਜਾਣਦੇ ਹੋ ਬਾਪ ਦਾ ਸੁਖ ਦਾਤਾ ਹੈ। ਸਾਜੂ ਵਿੱਚ ਸੁਖ ਧਾਮ ਸੀ, ਉੱਥੇ ਦੁੱਖ ਦਾ ਨਾਮ ਨਹੀਂ ਸੀ। ਕਲਯੁਗ ਵਿੱਚ ਹੈ ਹੀ ਦੁੱਖ, ਇੱਥੇ ਸੁਖ ਦਾ ਨਾਮ ਨਹੀਂ। ਉੱਚੇ ਤੇ ਉੱਚਾ ਭਗਵਾਨ, ਉਹ ਹੈ ਸਰਵਾਤਮਾਵਾਂ ਦਾ ਬਾਪ, ਇਹ ਕਿਸੇ ਨੂੰ ਵੀ ਪਤਾ ਨਹੀਂ। ਆਤਮਾਵਾਂ ਦਾ ਬਾਪ ਵੀ ਹੈ, ਕਹਿੰਦੇ ਨੇ ਅਸੀਂ ਸਭ ਬ੍ਰਦਰਸ ਹਾਂ, ਜ਼ਰੂਰ ਸਭ ਇੱਕ ਬਾਪ ਦੇ ਬੱਚੇ ਠਹਿਰੇ ਨਾ। ਕੋਈ ਫਿਰ ਕਹਿ ਦਿੰਦੇ ਉਹ ਤਾਂ ਸਰਵਵਿਆਪੀ ਹੈ, ਤੇਰੇ ਵਿੱਚ ਵੀ ਹੈ ਮੇਰੇ ਵਿੱਚ ਵੀ ਹੈ। ਅਰੇ ਤੁਸੀਂ ਤਾਂ ਆਤਮਾ ਹੋ ਨਾ, ਇਹ ਤੁਹਾਡਾ ਸਰੀਰ ਹੈ, ਫਿਰ ਤੀਜੀ ਚੀਜ਼ ਕਿਵੇਂ ਹੋ ਸਕਦੀ ਹੈ? ਆਤਮਾ ਨੂੰ ਪਰਮਾਤਮਾ ਥੋੜੀ ਕਹਾਂਗੇ, ਜੀਵ ਆਤਮਾ ਕਿਹਾ ਜਾਂਦਾ ਹੈ, ਜੀਵ ਪਰਮਾਤਮਾ ਨਹੀਂ ਕਿਹਾ ਜਾਂਦਾ, ਫਿਰ ਪਰਮਾਤਮਾ ਸਰਵਵਿਆਪੀ ਕਿਵੇਂ ਹੋ ਸਕਦਾ ਹੈ? ਬਾਪ ਸਰਵਵਿਆਪੀ ਹੁੰਦਾ ਫਿਰ ਫਾਦਰਹੁੱਡ ਹੋ ਜਾਂਦਾ, ਫਾਦਰ ਨੂੰ ਫਾਦਰ ਤੋਂ ਵਰਸਾ ਥੋੜੀ ਮਿਲੇਗਾ, ਬਾਪ ਤੋਂ ਵਰਸਾ ਬੱਚਾ ਹੀ ਲੈਂਦਾ ਹੈ, ਸਭ ਫਾਦਰ ਕਿਵੇਂ ਹੋ ਸਕਦੇ ਨੇ? ਐਨੀ ਛੋਟੀ ਜਿਹੀ ਗੱਲ ਵੀ ਕਿਸੇ ਦੀ ਸਮਝ ਵਿੱਚ ਨਹੀਂ ਆਉਂਦੀ ਤਾਂ ਬਾਪ ਕਹਿੰਦੇ ਨੇ, ਬੱਚੇ ਮੈਂ ਤੁਹਾਨੂੰ ਅੱਜ ਤੋਂ 5000 ਵਰੇ ਪਹਿਲੇ ਕਿੰਨਾ ਸਮਝਦਾਰ ਬਣਾਇਆ ਸੀ, ਤੁਸੀਂ ਐਵਰ ਹੈਲਦੀ ਵੈਲਦੀ ਸਮਝਦਾਰ ਸੀ, ਇਸ ਤੋਂ ਜ਼ਿਆਦਾ ਸਮਝਦਾਰ ਕੋਈ ਹੋਰ ਹੋ ਨਹੀਂ ਸਕਦਾ। ਤੁਹਾਨੂੰ ਹੁਣ ਜੋ ਸਮਝ ਮਿਲਦੀ ਹੈ ਉਹ ਫਿਰ ਉੱਥੇ ਨਹੀਂ ਹੋਏਗੀ, ਉੱਥੇ ਥੋੜੀ ਪਤਾ ਰਹੇਗਾ ਕਿ ਅਸੀਂ ਗਿਰਾਂਗੇ, ਇਹ ਪਤਾ ਹੋਵੇ ਤਾਂ ਸੁੱਖ ਦੀ ਭਾਸਨਾ ਵੀ ਨਾ ਆਵੇ, ਇਹ ਗਿਆਨ ਪ੍ਰਾਇਲੋਪ ਹੋ ਜਾਂਦਾ ਹੈ। ਇਹ ਡਰਾਮਾ ਦਾ ਗਿਆਨ ਸਿਰਫ ਤੁਹਾਡੀ ਬੁੱਧੀ ਵਿੱਚ ਹੈ, ਬ੍ਰਾਹਮਣ ਹੀ ਅਧਿਕਾਰੀ ਰਹਿੰਦੇ ਨੇ ਤੁਹਾਡੀ ਬੁੱਧੀ ਵਿੱਚ ਹੈ। ਅਸੀਂ ਹੁਣ ਬ੍ਰਾਹਮਣ ਵਰਨ ਦੇ ਹਾਂ, ਬ੍ਰਾਹਮਣਾਂ ਨੂੰ ਬਾਪ ਗਿਆਨ ਸੁਣਾਉਂਦੇ ਨੇ, ਬ੍ਰਾਹਮਣ ਫਿਰ ਸਭ ਨੂੰ ਸੁਣਾਉਂਦੇ ਨੇ, ਗਾਇਨ ਵੀ ਹੈ, ਭਗਵਾਨ ਨੇ ਆ ਕੇ ਸਵਰਗ ਦੀ ਸਥਾਪਨਾ ਕੀਤੀ ਸੀ, ਰਾਜਯੋਗ ਸਿਖਾਇਆ ਸੀ। ਦੇਖੋ ਸ਼੍ਰੀ ਕ੍ਰਿਸ਼ਨ ਜਯੰਤੀ ਮਨਾਉਂਦੇ ਨੇ, ਸਮਝਦੇ ਨੇ ਸ਼੍ਰੀ ਕ੍ਰਿਸ਼ਨ ਵੈਕੁੰਠ ਦਾ ਮਾਲਿਕ ਸੀ, ਪਰ ਉਹ ਤਾਂ ਵਿਸ਼ਵ ਦਾ ਮਾਲਿਕ ਸੀ, ਇਹ ਗੁੱਦੀ ਵਿੱਚ ਨਹੀਂ ਆਉਂਦਾ। ਜਦੋਂ ਉਹਨਾਂ ਦਾ ਰਾਜ ਸੀ, ਹੋਰ ਕੋਈ ਧਰਮ ਨਹੀਂ ਸੀ, ਉਹਨਾਂ ਦਾ ਹੀ ਸਾਰੇ ਵਿਸ਼ਵ ਤੇ ਰਾਜ ਸੀ, ਜਮੁਨਾ ਦੇ ਕਿਨਾਰੇ ਤੇ। ਹੁਣ ਤੁਹਾਨੂੰ ਇਹ ਗੱਲਾਂ ਕੌਣ ਸਮਝਾ ਰਹੇ ਨੇ? ਭਗਵਾਨ ਉਵਾਚ, ਬਾਕੀ ਉਹ ਜੋ ਵੇਦ ਸ਼ਾਸਤਰ ਆਦਿ ਸੁਣਾਉਂਦੇ ਨੇ ਉਹ ਸਭ ਭਗਤੀ ਮਾਰਗ ਦੇ ਨੇ, ਇੱਥੇ ਭਗਵਾਨ ਬਾਪ ਤੁਹਾਨੂੰ ਖੁਦ ਸੁਣਾ ਰਹੇ ਨੇ। ਹੁਣ ਤੁਸੀਂ ਸਮਝਦੇ ਹੋ, ਅਸੀਂ ਪੁਰਸ਼ੋਤਮ ਬਣ ਰਹੇ ਹਾਂ, ਤੁਹਾਨੂੰ ਇਹ ਬੁੱਧੀ ਵਿੱਚ ਹੈ, ਅਸੀਂ ਸ਼ਾਂਤੀ ਧਾਮ ਦੇ ਰਹਿਣ ਵਾਲੇ ਹਾਂ, ਫਿਰ ਆ ਕੇ 21 ਜਨਮਾਂ ਦੀ ਪ੍ਰਲਬਧ ਭੋਗਾਂਗੇ। ਤੁਸੀਂ ਬੱਚਿਆਂ ਨੂੰ ਅੰਦਰ ਵਿੱਚ ਖੁਸ਼ੀ ਤੋਂ ਗਦਗਦ ਹੋਣਾ ਚਾਹੀਦਾ ਹੈ। ਬੇਖਦ ਦਾ ਬਾਪ ਸ਼੍ਰੀ ਬਾਬਾ ਸਾਨੂੰ ਪੜ੍ਹਾ ਰਹੇ ਨੇ, ਉਹ ਗਿਆਨ ਦਾ ਸਾਗਰ ਹੈ, ਸ੍ਰਿਸ਼ਟੀ ਦੇ ਆਦਮਦ ਅੰਤ ਨੂੰ ਜਾਣਦਾ ਹੈ। ਅਜਿਹਾ ਬਾਬਾ ਸਾਡੇ ਲਈ ਆਇਆ ਹੈ ਤਾਂ ਖੁਸ਼ੀ ਵਿੱਚ ਗੁਦਗੁਦੀ ਹੁੰਦੀ ਹੈ। ਬਾਬਾ ਨੂੰ ਕਹਿੰਦੇ ਨੇ, ਬਾਬਾ ਅਸੀਂ ਤੁਹਾਨੂੰ ਆਪਣਾ ਵਾਰਿਸ ਬਣਾਇਆ ਹੈ। ਬਾਪ ਬੱਚਿਆਂ ਤੇ ਵਾਰੀ ਜਾਂਦੇ ਨੇ, ਬੱਚੇ ਫਿਰ ਕਹਿੰਦੇ, ਭਗਵਾਨ ਜਦੋਂ ਤੁਸੀਂ ਆਓਗੇ ਅਸੀਂ ਤੁਹਾਡੇ ਤੇ ਵਾਰੀ ਜਾਵਾਂਗੇ, ਅਰਥਾਤ ਬੱਚਾ ਬਣਾਵਾਂਗੇ। ਇਹ ਵੀ ਆਪਣੇ ਬੱਚਿਆਂ ਨੂੰ ਹੀ ਵਾਰਿਸ ਬਣਾਉਂਦੇ ਨੇ, ਬਾਬਾ ਨੂੰ ਵਾਰਿਸ ਕਿਵੇਂ ਬਣਾਉਣਗੇ? ਇਹ ਵੀ ਗਹਿਰੀਆਂ ਗੱਲਾਂ ਨੇ। ਆਪਣਾ ਸਭ ਕੁਛ ਐਕਸਚੇਂਜ ਕਰਨਾ, ਇਸ ਵਿੱਚ ਬੁੱਧੀ ਦਾ ਕੰਮ ਹੈ। ਗਰੀਬ ਤਾਂ ਝੱਟ ਐਕਸਚੇਂਜ ਕਰ ਲੈਣਗੇ, ਸਾਹੂਕਾਰ ਮੁਸ਼ਕਿਲ ਕਰਨਗੇ, ਜਦੋਂ ਤੱਕ ਪੂਰੀ ਤਿੱਤੀ ਗਿਆਨ ਨਾ ਉਠਾਣ, ਇੰਨੀ ਹਿੰਮਤ ਨਹੀਂ ਰਹਿੰਦੀ। ਗਰੀਬ ਤਾਂ ਝੱਟ ਕਹਿ ਦਿੰਦੇ, ਬਾਬਾ ਅਸੀਂ ਤੁਹਾਨੂੰ ਹੀ ਵਾਰਿਸ ਬਣਾਵਾਂਗੇ, ਸਾਡੇ ਕੋਲ ਰੱਖਿਆ ਹੀ ਕੀ ਹੈ? ਵਾਰਿਸ ਬਣਾ ਕੇ ਫਿਰ ਸਰੀਰ ਨਿਰਵਾਹ ਆਪਣਾ ਕਰਨਾ ਹੈ, ਸਿਰਫ ਟਰਸਟੀ ਸਮਝ ਕੇ ਰਹਿਣਾ ਹੈ। ਯੁਕਤੀਆਂ ਬਹੁਤ ਦੱਸਦੇ ਰਹਿੰਦੇ ਨੇ, ਬਾਪ ਤਾਂ ਸਿਰਫ ਦੇਖਦੇ ਨੇ, ਕੋਈ ਪਾਪ ਕਰਮ ਵਿੱਚ ਪੈਸੇ ਖਰਾਬ ਤਾਂ ਨਹੀਂ ਕਰਦੇ? ਮਨੁੱਖਾਂ ਨੂੰ ਪੁੰਨ ਆਤਮਾ ਬਣਾਉਣ ਵਿੱਚ ਪੈਸੇ ਲਗਾਉਂਦੇ ਨੇ, ਸਰਵਿਸ ਵੀ ਕਾਇਦੇ ਸਿਰ ਕਰਦੇ ਨੇ, ਇਹ ਪੂਰੀ ਜਾਂਚ ਕਰਨਗੇ, ਫਿਰ ਸਭ ਰਾਏ ਦੇਣਗੇ। ਇਹ ਵੀ ਧੰਦੇ ਵਿੱਚ ਈਸ਼ਵਰ ਅਰਥ ਨਿਕਾਲਦੇ ਸੀ ਨਾ ਬ੍ਰਹਮਾ ਬਾਬਾ ਨੂੰ, ਬਾਬਾ ਨੇ ਕਿਹਾ ਇਹ ਵੀ ਧੰਦੇ ਵਿੱਚ ਈਸ਼ਵਰ ਅਰਥ ਨਿਕਾਲਦੇ ਸੀ ਨਾ, ਉਹ ਸੀ ਇਨਡਾਇਰੈਕਟ। ਹੁਣ ਬਾਪ ਡਾਇਰੈਕਟ ਆਏ ਨੇ, ਮਨੁੱਖ ਸਮਝਦੇ ਨੇ ਅਸੀਂ ਜੋ ਕੁਛ ਕਰਦੇ ਹਾਂ ਉਸਦਾ ਫਲ ਦੂਜੇ ਜਨਮ ਵਿੱਚ ਮਿਲਦਾ ਹੈ, ਕੋਈ ਗਰੀਬ ਦੁਖੀ ਹੈ, ਸੰਜਨ ਦੇ ਕਰਮ ਹੀ ਅਜਿਹਾ ਕੀਤਾ ਹੋਇਆ ਹੈ। ਚੰਗੇ ਕਰਮ ਕੀਤੇ ਤਾਂ ਸੁਖੀ ਹੈ ਬਾਪ ਤੁਸੀਂ ਬੱਚਿਆਂ ਨੂੰ ਕਰਮਾਂ ਦੀ ਗਤੀ ਤੇ ਸਮਝਾਉਂਦੇ ਨੇ। ਰਾਵਣ ਰਾਜ ਵਿੱਚ ਤੁਹਾਡੇ ਸਭ ਕਰਮ ਵਿਕਰਮ ਹੀ ਹੋ ਜਾਂਦੇ ਨੇ। ਸਾਜੁਗ ਪ੍ਰੇਤਾ ਵਿੱਚ ਰਾਵਣ ਨਹੀਂ, ਇਸ ਲਈ ਉੱਥੇ ਕੋਈ ਕਰਮ ਵਿਕਰਮ ਨਹੀਂ ਹੁੰਦਾ। ਇੱਥੇ ਜੋ ਚੰਗੇ ਕਰਮ ਕਰਦੇ ਉਸਦਾ ਅਲਪ ਕਾਲ ਦੇ ਲਈ ਸੁੱਖ ਮਿਲਦਾ ਹੈ, ਫਿਰ ਵੀ ਕੋਈ ਨਾ ਕੋਈ ਰੋਗ ਖਿਟਪਿਟਦਾ ਰਹਿੰਦੀ ਹੀ ਹੈ, ਕਿਉਂਕਿ ਅਲਪ ਕਾਲ ਦਾ ਸੁੱਖ ਹੈ। ਹੁਣ ਬਾਤ ਕਹਿੰਦੇ ਨੇ, ਇਹ ਰਾਵਣ ਰਾਜ ਖਤਮ ਹੋਣਾ ਹੈ, ਰਾਮ ਰਾਜ ਦੀ ਸਥਾਪਨਾ ਸ਼ਿਵ ਬਾਬਾ ਕਰ ਰਹੇ ਨੇ। ਤੁਸੀਂ ਜਾਣਦੇ ਹੋ ਇਹ ਚੱਕਰ ਕਿਵੇਂ ਫਿਰਦਾ ਹੈ, ਭਾਰਤ ਹੀ ਗਰੀਬ ਹੋ ਜਾਂਦਾ ਹੈ। ਭਾਰਤ ਅੱਜ ਤੋਂ 5000 ਵਰ੍ਹੇ ਪਹਿਲੇ ਸਵਰਗ ਸੀ, ਇਹਨਾਂ ਸ਼੍ਰੀ ਲਕਸ਼ਮੀ ਨਾਰਾਇਣ ਦਾ ਰਾਜ ਸੀ, ਪਹਿਲੀ ਗੱਦੀ ਇਹਨਾਂ ਦੀ ਚੱਲੀ ਸੀ, ਸ਼੍ਰੀ ਕ੍ਰਿਸ਼ਨ ਪ੍ਰਿੰਸ, ਫਿਰ ਸਵੰਬਰ ਕੀਤਾ ਤਾਂ ਰਾਜਾ ਬਣਿਆ, ਸ਼੍ਰੀ ਨਾਰਾਇਣ ਨਾਮ ਪੈ ਗਿਆ। ਇਹ ਵੀ ਤੁਸੀਂ ਹੁਣ ਸਮਝਦੇ ਹੋ, ਤੁਹਾਨੂੰ ਵੰਡਰ ਲੱਗਦਾ ਹੈ ਬਾਬਾ, ਤੁਸੀਂ ਸਾਰੇ ਰਚਤਾ ਤੇ ਰਚਨਾ ਦੀ ਨੌਲੇਜ ਸੁਣਾਉਂਦੇ ਹੋ ਬਾਬਾ, ਸਾਨੂੰ ਕਿੰਨਾ ਊਚ ਪੜ੍ਹਾਉਂਦੇ ਹੋ ਬਲਿਹਾਰ ਜਾਵਾਂ, ਸਾਨੂੰ ਤਾਂ ਸਿਵਾਏ ਇੱਕ ਬਾਪ ਦੇ ਹੋਰ ਕਿਸੇ ਨੂੰ ਵੀ ਯਾਦ ਨਹੀਂ ਕਰਨਾ, ਅੰਤ ਤੱਕ ਪੜ੍ਹਨਾ ਹੈ, ਜ਼ਰੂਰ ਟੀਚਰ ਨੂੰ ਯਾਦ ਕਰਨਾ ਹੈ। ਸਕੂਲ ਵਿੱਚ ਟੀਚਰ ਨੂੰ ਯਾਦ ਕਰਦੇ ਹੈ ਨਾ, ਉਹਨਾਂ ਸਕੂਲਾਂ ਵਿੱਚ ਕਿੰਨੇ ਟੀਚਰ ਹੁੰਦੇ ਨੇ, ਹਰ ਇੱਕ ਦਰਜੇ ਦਾ ਟੀਚਰ ਵੱਖ ਹੁੰਦਾ ਹੈ, ਇੱਥੇ ਤਾਂ ਇੱਕ ਹੀ ਟੀਚਰ ਹੈ, ਕਿੰਨਾ ਲਵਲੀ ਹੈ, ਬਾਪ ਲਵਲੀ, ਟੀਚਰ ਲਵਲੀ। ਅੱਗੇ ਭਗਤੀ ਮਾਰਗ ਵਿੱਚ ਅੰਧ ਸ਼ਰਧਾ ਨਾਲ ਯਾਦ ਕਰਦੇ ਸੀ, ਹੁਣ ਤਾਂ ਡਾਇਰੈਕਟ ਬਾਪ ਪੜ੍ਹਾਉਂਦੇ ਨੇ, ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਫਿਰ ਵੀ ਕਹਿੰਦੇ ਬਾਬਾ ਅਸੀਂ ਭੁੱਲ ਜਾਂਦੇ ਹਾਂ, ਪਤਾ ਨਹੀਂ ਸਾਡੀ ਬੁੱਧੀ ਵਿੱਚ ਤੁਹਾਡੀ ਕਿਉਂ ਨਹੀਂ ਯਾਦ ਰਹਿੰਦੀ। ਗਾਂਦੇ ਵੀ ਨੇ, ਈਸ਼ਵਰ ਦੀ ਗਤਮਤ ਨਿਆਰੀ ਹੈ, ਬਾਬਾ ਤੁਹਾਡੀ ਗਤੀ ਸਦਗਤੀ ਦੀ ਮਤ ਬੜੀ ਵੰਡਰਫੁੱਲ ਹੈ, ਅਜਿਹੇ ਬਾਪ ਨੂੰ ਯਾਦ ਕਰਨਾ ਚਾਹੀਦਾ ਹੈ ਨਾ। ਇਸਤਰੀ ਆਪਣੇ ਪਤੀ ਦੇ ਗੁਣ ਗਾਉਂਦੀ ਹੈ, ਬਹੁਤ ਚੰਗਾ ਹੈ, ਇਹ ਉਹਨਾਂ ਦੀ ਪ੍ਰੋਪਰਟੀ ਹੈ, ਅੰਦਰ ਵਿੱਚ ਖੁਸ਼ੀ ਤਾਂ ਰਹਿੰਦੀ ਹੈ ਨਾ। ਇੱਥੇ ਤਾਂ ਪਤੀਆਂ ਦਾ ਪਤੀ ਬਾਪਾਂ ਦਾ ਬਾਪ ਹੈ, ਉਹਨਾਂ ਤੋਂ ਸਾਨੂੰ ਕਿੰਨਾ ਸੁੱਖ ਮਿਲਦਾ ਹੈ, ਔਰ ਸਭ ਤੋਂ ਤਾਂ ਦੁੱਖ ਮਿਲਦਾ, ਹਾਂ ਟੀਚਰ ਤੋਂ ਸੁੱਖ ਮਿਲਦਾ, ਕਿਉਂਕਿ ਪੜ੍ਹਾਈ ਤੋਂ ਇਨਕਮ ਹੁੰਦੀ ਹੈ, ਗੁਰੂ ਹਮੇਸ਼ਾ ਕੀਤਾ ਜਾਂਦਾ ਵਾਨਪ੍ਰਸਥ ਵਿੱਚ। ਬਾਪ ਵੀ ਕਹਿੰਦੇ ਨੇ ਮੈਂ ਵਾਨਪ੍ਰਸਥ ਵਿੱਚ ਆਇਆ ਹਾਂ, ਇਹ ਵੀ ਵਾਨਪ੍ਰਸਥੀ, ਮੈਂ ਵੀ ਵਾਨਪ੍ਰਸਥੀ, ਇਹ ਸਭ ਮੇਰੇ ਬੱਚੇ ਵੀ ਵਾਨਪ੍ਰਸਥੀ ਨੇ। ਬਾਪ ਟੀਚਰ ਗੁਰੂ ਤਿੰਨੋਂ ਹੀ ਇਕੱਠੇ ਨੇ, ਬਾਪ ਟੀਚਰ ਵੀ ਬੰਦੇ ਨੇ, ਗੁਰੂ ਬਨ ਨਾਲ ਵੀ ਲੈ ਜਾਂਦੇ ਨੇ, ਉਸ ਇੱਕ ਬਾਪ ਦੀ ਮਹਿਮਾ ਹੈ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹੈ, ਬਾਬਾ ਹਰ ਗੱਲ ਚੰਗੀ ਤਰ੍ਹਾਂ ਸਮਝਾਉਂਦੇ ਨੇ, ਇਸ ਤੋਂ ਉੱਚੀ ਨੌਲੇਜ ਕੋਈ ਹੁੰਦੀ ਨਹੀਂ, ਨਾ ਜਾਣਨ ਦੀ ਦਰਕਾਰ ਰਹਿੰਦੀ ਹੈ। ਅਸੀਂ ਸਭ ਕੁਝ ਜਾਣ ਕੇ ਵਿਸ਼ਵ ਦੇ ਮਾਲਿਕ ਬਣ ਜਾਂਦੇ ਹਾਂ, ਹੋਰ ਜ਼ਿਆਦਾ ਕੀ ਕਰਾਂਗੇ। ਬੱਚਿਆਂ ਦੀ ਬੁੱਧੀ ਵਿੱਚ ਇਹ ਹੋਵੇ ਤਾਂ ਖੁਸ਼ੀ ਵਿੱਚ ਹੋਰ ਉਸੇ ਯਾਦ ਵਿੱਚ ਰਹੀਏ, ਪੁਨਾਤਮਾ ਬਣਨ ਦੇ ਲਈ ਯਾਦ ਵਿੱਚ ਜ਼ਰੂਰ ਰਹਿਣਾ ਚਾਹੀਦਾ ਹੈ। ਮਾਇਆ ਦਾ ਧਰਮ ਹੈ ਤੁਹਾਡੇ ਯੋਗ ਨੂੰ ਤੋੜਨਾ, ਯੋਗ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ, ਭੁੱਲ ਜਾਂਦੇ ਕੋ, ਮਾਇਆ ਦੇ ਤੂਫਾਨ ਬਹੁਤ ਆਉਂਦੇ ਨੇ, ਇਹ ਵੀ ਡਰਾਮਾ ਵਿੱਚ ਨੂੰਦ ਹੈ। ਸਭ ਤੋਂ ਅੱਗੇ ਤਾਂ ਇਹ ਹੈ ਨਾ, ਇਸ ਨੂੰ ਸਭ ਅਨੁਭਵ ਹੁੰਦਾ ਹੈ, ਮੇਰੇ ਕੋਲ ਜਦੋਂ ਆਉਣ ਤਾਂ ਸਭ ਨੂੰ ਸਮਝਾਵਾਂ ਨਾ। ਇਹ ਸਭ ਮਾਇਆ ਦੇ ਤੂਫਾਨ ਆਣਗੇ, ਬਾਬਾ ਕੋਲ ਵੀ ਆਉਂਦੇ ਨੇ, ਬ੍ਰਹਮਾ ਬਾਬਾ ਕੋਲ ਵੀ ਆਉਂਦੇ ਨੇ, ਤੁਹਾਡੇ ਕੋਲ ਵੀ ਆਣਗੇ। ਮਾਇਆ ਦੇ ਤੂਫਾਨ ਨਾ ਆਣ, ਯੋਗੀ ਲੱਗਿਆ ਰਹੇ ਤਾਂ ਕਰਮਾਤੀਤ ਅਵਸਥਾ ਹੋ ਜਾਏ, ਫਿਰ ਅਸੀਂ ਇੱਥੇ ਰਹਿ ਨਾ ਸਕੀਏ, ਕਰਮਾਤੀਤ ਅਵਸਥਾ ਹੋ ਜਾਏਗੀ, ਫਿਰ ਸਭ ਚਲੇ ਜਾਣਗੇ। ਸ਼ਿਵ ਦੀ ਬਰਾਤ ਗਾਈ ਹੋਈ ਹੈ ਨਾ, ਸ਼ਿਵ ਬਾਬਾ ਆਣ ਤਾਂ ਅਸੀਂ ਸਭ ਆਤਮਾਵਾਂ ਜਾਣ, ਸ਼ਿਵ ਬਾਬਾ ਆਉਂਦੇ ਹੀ ਨੇ ਸਭ ਨੂੰ ਲੈ ਜਾਣ ਦੇ ਲਈ। ਸਾਜੁਗ ਵਿੱਚ ਇੰਨੀ ਥੋੜੀ ਆਤਮਾਵਾਂ ਹੀ ਹੋਣਗੀਆਂ। ਅੱਛਾ ਮਿੱਠੇ ਮਿੱਠੇ ਸਿਕਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮੋਰਨਿੰਗ, ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ, ਪਹਿਲੀ ਧਾਰਨਾ ਸ਼ਿਵ ਬਾਬਾ ਨੂੰ ਆਪਣਾ ਵਾਰਿਸ ਬਣਾ ਕੇ सब कुछ एक्सचेंज कर देना है, वारिस बना के शरीर निर्वाह भी करना है, ट्रस्टी समझ के रहना है, पैसे कोई भी पाप कर्म विच नहीं लगाने हैं। दूजा, अंदर खुशी विच गुदगुदी हुंदी रहे, खुद ज्ञान दा सागर बाबा सानू पढ़ा रहे ने, पुनात्मा बनन दे लई याद विच रहना है, माया दे तूफाना तो डरना नहीं है, वरदान है, सत्यता दे आधार ते एक बाप नू प्रतख करन वाले, निर्भय अथॉरिटी स्वरूप भव, सत्यता दे आधार ते एक बाप नू प्रतख करन वाले, निर्भय अथॉरिटी स्वरूप भव, सत्यता ही प्रतखता दा आधार है, बाप नू प्रत्यक्ष करन दे लई निर्भय अथॉरिटी स्वरूप बन के बोलो, संकोच नाल नहीं। जदो अनेक मत वाले सिर्फ एक गल नू मन लेंगे, हम सारेयां दा साडे सारेयां दा पिता ओ एक है, ओही हुने कार्य कर रहे ने, असी सब उना दी संतान हां, एक ही यथार्थ है, ता विजय दा झंडा लहराएगा, ऐसे संकल्प तो मुक्ति धाम विच जाओगे, फिर जदो अपना अपना पाठ वजान आओगे, ता पहले यही संस्कार इमर्ज होंगे, गॉड इज वन, यही गोल्डन एज दी स्मृति है, स्लोगन है, सहन करना ही स्वयं दे शक्ति स्वरूप नु परतख करना है, सहन करना ही खुद दे शक्ति स्वरूप नु परतक्ष करना है, अव्यक्ति शारी आत्मिक स्थिति विच रहंदा अभ्यास करो, अंतर मुखी बनो, जिवे दे स्पष्ट दिखाई दिंदी है, ओवे अपनी आत्मा दा स्वरूप भी स्पष्ट दिखाई देवे, अनुभव विच आवे अर्थात बुद्धि दी स्मृति दृष्टि सिवाय आत्मिक रूप दे होर कुछ भी दिखाई ना देवे, वा स्मृति विच ना आवे, अजेहे निरंतर तपस्वी बनो, ता हर आत्मा दे प्रति कल्याण दा शुभ संकल्प पैदा होएगा, भले कोई भी स्वभाव संस्कार दे वश तुहाडे पुरुषार्थ विच परीक्षा दे निमित बनिया होवे, उस दे प्रति भी सदा कल्याण दी भावना दा संकल्प पैदा हो। ओम शांति।